ਇਸ ਅੰਦਰਲੀ ਈਰਖਾ ਨੂੰ ਉਸ ਦਾਤੇ ਨਾਲ ਵਰਤਦਾ ਹੈ। ਕਈ ਵਾਰ ਜਦੋਂ ਨੇਕੀ ਕਰੀਦੀ ਹੈ ਅਤੇ ਜਿਸ ਲਈ ਕਰੀਦੀ ਹੈ ਪਹਿਲਾਂ ਤਾਂ ਉਹ ਸ਼ੁਕਰ ਵਿੱਚ ਆਉਂਦਾ, ਪਰ ਫਿਰ ਉਹ ਉਸ ਨੇਕੀ ਦੇ ਵਰਤਾਓ ਨੂੰ ਆਪਣੇ ਤੇ ਅਹਿਸਾਨ ਨਹੀਂ ਸਮਝਦਾ, ਸਗੋਂ ਆਪਣਾ ਹੱਕ ਸਮਝਦਾ, ਹੱਕ ਵਿੱਚ ਦਾਵਾ ਪੈਦਾ ਹੋ ਜਾਂਦਾ। ਫਿਰ ਤੁਹਾਨੂੰ ਪਤਾ ਹੀ ਹੈ ਦਾਵੇ ਵਿੱਚ ਤੇ ਸੜਨਾ ਹੀ ਹੁੰਦਾ। ਉਸ ਸੜਨ ਤੋਂ ਫਿਰ ਉਹਨਾਂ ਨੂੰ ਜਿਨ੍ਹਾਂ ਤੋਂ ਨੇਕੀ ਹੋਈ ਹੈ ਨੇਕੀ ਕਰਨ ਵਾਲਿਆਂ ਨਾਲ ਬੁਰਾਈ ਕਰਵਾ ਦਿੰਦਾ ਹੈ। ਇਸ ਤਰ੍ਹਾਂ ਕਈ ਤਰ੍ਹਾਂ ਨਾਲ ਦੁਨੀਆਂ ਵਿੱਚ ਨੇਕੀ ਦੇ ਬਦਲੇ ਬਦੀ ਹੋ ਰਹੀ ਹੈ। ਡਾਕਟਰ ਆਖਣ ਲੱਗਾ, ਫਿਰ ਇਹ ਸੁਭਾਅ ਤੇ ਪਸ਼ੂ ਦਾ ਹੋਇਆ ਨਾ? ਬਾਬਾ ਜੀ ਕਹਿਣ ਲੱਗੇ, ਹਾਂ ਹਾਂ, ਇਹ ਸੁਭਾਅ ਸਿੱਖਿਆ ਵਿਹੂਣੇ ਤੇ ਉੱਚੀ ਸਮਝ ਤੋਂ ਵਿਹੂਣੇ ਮਨੁੱਖਾਂ ਦਾ, ਜਿਨ੍ਹਾਂ ਨੇ ਸ਼ੁਕਰ ਕਰਨ ਦੀ ਜਾਂਚ ਨਹੀਂ ਸਿੱਖੀ ਤੇ ਕਿਸੇ ਦੇ ਕੀਤੇ ਹੋਏ ਨੂੰ ਜਾਣਨਾ ਜਿਨ੍ਹਾਂ ਨੇ ਨਹੀਂ ਪੜਿਆ। ਆਪਣੇ ਨਾਲ ਹੋਈ ਨੇਕੀ ਦਾ ਸ਼ੁਕਰ ਇੱਕ ਕਰਜ਼ਾ ਹੈ ਜਿਸ ਦੀ ਹੱਦ ਦਾ ਪਤਾ ਨਹੀਂ। ਬਿਨਾਂ ਸਿੱਖਿਆ ਦੇ ਕੁਦਰਤੀ ਸੁਭਾਵ ਸ਼ੁਕਰ ਵਾਲਾ ਕੀਤਾ ਜਾਣਨ ਵਾਲਾ ਹੋਣਾ ਇਹ ਕੋਈ ਰੱਬੀ ਦਾਤ ਹੈ ਤੇ ਵਿਰਲਿਆਂ ਨੂੰ ਮਿਲਦੀ। ਡਾਕਟਰ ਆਖਣ ਲੱਗਾ, ਬਾਬਾ ਜੀ ਤੁਸੀਂ ਜ਼ਿੰਦਗੀ ਦੇ ਬੜੇ ਸੋਹਣੇ ਗੁਰ, ਬੜੇ ਸੋਹਣੇ ਗੁਣ ਇੱਕ ਪੱਖ ਦੇ ਬਣਾਏ ਨੇ। ਇਹ ਹੱਡ ਬੀਤੀਆਂ ਅਤੇ ਪ੍ਰੈਕਟੀਕਲ ਜੀਵਨ ਤੋਂ ਲੱਭੇ ਹੋਏ ਗੁਣ ਨੇ, ਪਰ ਗੱਲ ਤਾਂ ਉਹ ਹੀ ਹੈ ਨਾ ਕਿ ਨਾ ਸਿੱਖੇ ਮਨ ਵਾਲੇ ਪਸ਼ੂ ਮਨ ਵਾਲੇ ਨੇਕੀ ਦੇ ਬਦਲੇ ਬਦੀ ਹੀ ਕਰਦੇ ਨੇ। ਬਾਬਾ ਆਖਣ ਲੱਗਾ, ਪਸ਼ੂ ਸਰੀਰ ਵਿੱਚ ਪਸ਼ੂ ਬਿਰਤੀ ਮਨੁੱਖ ਬਿਰਤੀ ਬਣ ਸਕਦੀ ਹੈ? ਡਾਕਟਰ ਕਹਿਣ ਲੱਗਾ, ਨਹੀਂ। ਬਾਬੇ ਨੇ ਆਖਿਆ, ਪਰ ਮਨੁੱਖ ਦੇ ਸਰੀਰ ਵਿੱਚ ਪਸ਼ੂ ਬਿਰਤੀ ਮਨੁੱਖ ਬਿਰਤੀ ਬਣ ਸਕਦੀ ਹੈ? ਡਾਕਟਰ ਨੇ ਆਖਿਆ, ਹਾਂ ਬਣ ਸਕਦੀ ਹੈ। ਪਰ ਤੁਸੀਂ ਹੋਰ ਸਿਆਣਿਆਂ ਵਿਦਵਾਨਾਂ ਦੀ ਗੱਲ ਛੱਡੋ, ਗੁਰਮਤ ਦੇ ਵਿਦਵਾਨ ਭਾਈ ਗੁਰਦਾਸ ਜੀ ਹੀ ਇਹ ਗੱਲ ਆਖਦੇ ਨੇ ਬਈ ਮਨਮੁੱਖ ਬੜੀ ਅਸਾਧ ਚੀਜ਼ ਹੈ, ਉਸਦਾ ਇਲਾਜ ਨਹੀਂ ਹੋ ਸਕਦਾ। ਠੀਕ ਹੈ, ਬਾਬੇ ਨੇ ਆਖਿਆ, ਪਰ ਮੈਂ ਤਾਂ ਇਹ ਪੁੱਛਣਾ ਕਿ ਮਨੁੱਖ ਸਰੀਰ ਵਿੱਚ ਆਏ ਪਸ਼ੂ ਬਿਰਤੀ ਵਾਲੇ ਲੋਕ ਸੁਧਰ ਸਕਦੇ ਨੇ ਕਿ ਨਹੀਂ? ਡਾਕਟਰ ਕਹਿਣ ਲੱਗਾ, ਹਾਂ ਸੁਧਾਰ ਤੇ ਸੰਭਵ ਹੈ, ਪਰ ਹੁੰਦਾ ਨਹੀਂ। ਬਾਬਾ ਕਹਿਣ ਲੱਗਾ, ਵੇਖੋ ਡਾਕਟਰ ਸਾਹਿਬ, ਅਸੀਂ, ਮੈਂ, ਤੁਸੀਂ, ਅਸੀਂ ਸਾਰੇ ਪਸ਼ੂ ਬਿਰਤੀ ਵਾਲੇ ਮਨੁੱਖ ਸਾਂ, ਪਰ ਸਤਸੰਗ ਦੀ ਬਰਕਤ ਨਾਲ ਅਸੀਂ ਮਨੁੱਖ ਬਿਰਤੀ ਵਾਲੇ ਹੋ ਗਏ। ਡਾਕਟਰ ਨੇ ਆਖਿਆ, ਬਿਲਕੁਲ ਠੀਕ। ਬਾਬਾ ਕਹਿਣ ਲੱਗਾ, ਫਿਰ ਇਸੇ ਤਰ੍ਹਾਂ ਹੋਰ ਵੀ ਸੁਧਰ ਸਕਦੇ ਨੇ? ਡਾਕਟਰ ਕਹਿਣ ਲੱਗਾ, ਹਾਂ ਜੀ ਸੁਧਰ ਸਕਦੇ ਨੇ। ਬਾਬੇ ਨੇ ਆਖਿਆ, ਫਿਰ ਤਾਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਡਾਕਟਰ ਨੇ ਆਖਿਆ, ਪਰ ਜਿਹੜੇ ਅਸਾਧ ਰੋਗੀ ਨੇ ਜਿਨ੍ਹਾਂ ਦਾ ਕੋਈ ਇਲਾਜ ਹੋ ਹੀ ਨਹੀਂ ਸਕਦਾ, ਉਹਨਾਂ ਦਾ ਕੀ ਇਲਾਜ ਹੋਇਆ? ਬਾਬਾ ਕਹਿਣ ਲੱਗਾ, ਕੁਝ ਵੀ ਨਹੀਂ, ਆਪਣਾ ਕੰਮ ਹੈ ਇਲਾਜ ਕਰਨਾ, ਸੇਵਾ ਕਰਨੀ, ਅੱਗੋਂ ਰੋਗੀ ਦੇ ਭਾਗ। ਡਾਕਟਰ ਹੋਰੀ ਆਖਣ ਲੱਗੇ, ਪਰ ਤੁਹਾਡਾ ਮਤਲਬ ਕੀ ਹੈ? ਬਾਬਾ ਜੀ ਖਿਮਾ ਕਰਿਓ, ਹਾਲਾਂ ਤੱਕ ਮੇਰੇ ਮਨ ਵਿੱਚ ਗੁੱਸਾ ਹੈ। ਬਾਬੇ ਨੇ ਆਖਿਆ, ਤੁਸੀਂ ਠੀਕ ਹੋ ਡਾਕਟਰ ਜੀ, ਜੋ ਜੋ ਮੁਸ਼ਕਲਾਂ ਇਸ ਜਗਤ ਵਿੱਚ ਆਉਂਦੀਆਂ ਨੇ ਉਹਨਾਂ ਤੋਂ ਦਿਲ ਉਦਾਸ ਹੋ ਕੇ ਦੁਖੀ ਹੋ ਜਾਂਦਾ ਹੈ, ਇਸੇ ਲਈ ਉਸ ਵੇਲੇ ਅੰਦਰ ਪ੍ਰੇਮ ਵਾਲੇ ਉੱਚੇ ਭਾਵ ਉੱਠਣੇ ਬੰਦ ਹੋ ਜਾਂਦੇ ਨੇ ਤੇ ਮਨ ਸਗੋਂ ਕਠੋਰ ਹੋ ਕੇ ਦੁਨੀਆਂ ਤੋਂ ਮੂੰਹ ਮੋੜ ਕੇ ਵੱਖਰਾ ਰਹਿਣਾ ਪਸੰਦ ਕਰਦਾ ਹੈ। ਅਨੇਕਾਂ ਪਰਉਪਕਾਰੀ ਇਸੇ ਤਰ੍ਹਾਂ ਦੇ ਭੈੜੇ ਵਰਤਾਓ ਝੱਲ ਕੇ ਅੰਤ ਨੀਵੇਂ ਪਾਸੇ ਵੱਲ ਚਲੇ ਜਾਂਦੇ ਨੇ। ਇਸੇ ਲਈ ਤੇ ਮੈਂ ਕਹਿਣਾ, ਵੇਖੋ ਨਾ, ਜੇ ਅਸੀਂ ਵੀ ਕਰੜੇ ਮਨ ਵਾਲੇ ਹੋ ਗਏ ਤਾਂ ਫਿਰ ਤੇ ਸਾਡੇ ਵਿੱਚ ਸਗੋਂ ਇਹ ਪੱਥਰ ਬਿਰਤੀ ਪਸ਼ੂ ਬਿਰਤੀ ਆ ਗਈ। ਜੇ ਅਸੀਂ ਐਸੇ ਦਾਨੇ ਹੋ ਜਾਈਏ, ਕਦੇ ਧੋਖਾ ਨਾ ਖਾਈਏ, ਨਾ ਕਦੇ ਕਿਸੇ ਦਾ ਦੁੱਖ ਵੇਖ ਕੇ ਸਾਡੇ ਹਿਰਦੇ ਵਿੱਚ ਤਰਸ ਆਵੇ, ਫਿਰ ਤੇ ਅਸੀਂ ਕਰੜੇ ਹੋ ਗਏ। ਇਸ ਲਈ ਮੈਂ ਕਹਿੰਦਾ, ਜੋ ਹੋਵੇ ਸੋ ਹੋਵੇ, ਭਾਵ ਜੋ ਨਤੀਜਾ ਮਰਜ਼ੀ ਨਿਕਲੇ, ਪਰ ਸਾਨੂੰ ਨੇਕੀ ਨਹੀਂ ਛੱਡਣੀ ਚਾਹੀਦੀ। ਸਾਡੇ ਅੰਦਰਲੇ ਦੀ ਉਚਾਈ, ਵਡਿਆਈ, ਬਜ਼ੁਰਗੀ ਅਤੇ ਖਿੜਾਓ, ਇਹਨਾਂ ਚੰਗੇ ਗੁਣਾਂ ਵੱਲ ਜਾਣੋ ਬੰਦ ਨਾ ਹੋਵੇ। ਡਾਕਟਰ ਹੋਰੀ ਕਹਿਣ ਲੱਗੇ, ਹਾਂ ਵੇਖੋ ਨਾ, ਇਹ ਤੇ ਬਿਲਕੁਲ ਅਸੰਭਵ ਜੀ ਗੱਲ ਹੈ। ਬਾਬਾ ਕਹਿਣ ਲੱਗਾ, ਤੁਸੀਂ ਠੀਕ ਆਖਦੇ ਹੋ, ਪਰ ਮੈਂ ਤੇ ਹੋਰ ਗੱਲ ਆਖਣਾ, ਸੱਪਾਂ ਨੂੰ ਪਾਲਣਾ ਜ਼ਹਿਰ ਵਧਾਉਣੀ, ਪਰ ਸੱਪਾਂ ਦੇ ਦੰਦਾਂ ਦੇ ਪਿੱਛੇ ਜ਼ਹਿਰ ਵਾਲੀਆਂ ਥਾਵਾਂ ਵਿੱਚ ਅੰਮ੍ਰਿਤ ਭਰ ਦੇਣਾ, ਕਿ ਸੱਪਾਂ ਨਾਲ ਇਹ ਵਾਲੀ ਨੇਕੀ ਕਰਨੀ ਵੀ ਬੁਰਾਈ। ਹੁਣ ਡਾਕਟਰ ਹੋਰੀ ਸੋਚਣ ਲੱਗ ਪਏ ਤੇ ਆਖਣ ਲੱਗੇ, ਇਹ ਤੇ ਗੱਲ ਸੱਚਮੁੱਚ ਬੜੀ ਔਖੀ ਹੈ। ਬਾਬਾ ਕਹਿਣ ਲੱਗਾ, ਸੱਚ ਹੈ, ਔਖੀ ਸਹੀ, ਪਰ ਹੈ ਤੇ ਸੰਭਵ ਨਾ। ਡਾਕਟਰ ਹੋਰੀ ਕਹਿਣ ਲੱਗੇ, ਹਾਂ ਹੈ ਤੇ ਸਹੀ। ਤੇ ਬਾਬਾ ਕਹਿਣ ਲੱਗਾ, ਮੈਂ ਤੇ ਆਪਣੀ ਗੱਲ ਜਾਣਨਾ, ਜੇ ਕਿਸੇ ਵਾਹਿਗੁਰੂ ਦੇ ਪਿਆਰੇ, ਪ੍ਰਭੂ ਦੇ ਨਾਮ ਦੇ ਪਿਆਰੇ ਗੁਰੂ ਕੇ ਸਿੱਖ ਨੂੰ ਮੇਰੇ ਉੱਤੇ ਤਰਸ ਨਾ ਆਉਂਦਾ ਅਤੇ ਉਹ ਮੇਰਾ ਜੀਵਨ ਨਾ ਸਵਾਰਦਾ, ਤਾਂ ਮੈਂ ਦੁਖਦਾਈ ਜੀਵ ਹੀ ਇਸ ਜਗਤ ਵਿੱਚ ਰਹਿ ਜਾਂਦਾ। ਜੇ ਉਹ ਆਪਣੀ ਨੇਕੀ ਨਾਲ ਮੇਰੀ ਬੁਰਾਈ ਨੂੰ ਚੰਗਿਆਈ ਨਾ ਬਣਾਉਂਦਾ, ਤਾਂ ਮੈਂ ਕਦੋਂ ਬਦਲਦਾ। ਸੋ ਜਿਵੇਂ ਕਿਸੇ ਗੁਰਸਿੱਖ ਨੇ ਮੈਨੂੰ ਸਤਿਗੁਰੂ ਦੇ ਘਰ ਵਿੱਚ ਜਨਮ ਦੇ ਕੇ ਮੈਨੂੰ ਬਦੀ ਵਿੱਚੋਂ ਜਾਣੋ ਰੋਕ ਦਿੱਤਾ, ਉਵੇਂ ਮੇਰੀ ਸਿੱਖੀ ਮੈਨੂੰ ਆਖਦੀ ਏ, ਗੁਰੂ ਦੇ ਵਾਕ ਪੜ੍ਹ ਕੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਹੁਣ ਮੇਰਾ ਯਤਨ ਹੈ ਕਿ ਹੋਰਨਾਂ ਨੂੰ ਨਾਮ ਜਪਾਵਾਂ ਤੇ ਆਪ ਜਪਾਂ। ਸੋ ਇਹ ਵਾਲੀ ਚੰਗਿਆਈ ਜੇ ਹੋ ਜਾਵੇ ਤਾਂ ਫਿਰ ਸੱਪਾਂ ਦਾ ਸੁਭਾਅ ਬਦਲ ਦਿੰਦੀ ਏ, ਬਗਿਆੜਿਆਂ ਨੂੰ ਵੀ ਮਨੁੱਖ ਬਣਾ ਦਿੰਦੀ। ਗੁਰੂ ਨੇ ਇਸੇ ਕਰਕੇ ਹੋਰ ਸਭ ਚੰਗਿਆਈਆਂ ਨੂੰ ਛੋਟੇ ਦੱਸਿਆ ਤੇ ਇਹ ਨਾਮ ਜਪਣਾ ਹੀ ਪੂਰਨ ਚੰਗਿਆਈ ਹੈ। ਵੇਖੋ, ਗੁਰੂ ਨੇ ਆਖਿਆ, ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਨਾਮ ਨਾਲ ਮਨੁੱਖ ਦਾ ਅੰਦਰਲਾ ਬਦਲ ਜਾਂਦਾ ਹੈ, ਫਿਰ ਉਸ ਤੋਂ ਜੋ ਕੁਝ ਹੁੰਦਾ ਉਹ ਨੇਕੀ ਹੁੰਦੀ। ਵਾਹਿਗੁਰੂ ਮੈਥੋਂ ਕਦੇ ਕਿਸੇ ਦੀ ਸੇਵਾ ਕਰਾਉਂਦਾ ਹੈ ਤਾਂ ਮੇਰੀ ਇੱਛਾ ਇਹ ਹੁੰਦੀ ਹੈ ਕਿ ਕਿਵੇਂ ਇਸ ਨੂੰ ਮੈਂ ਪ੍ਰਭੂ ਦੇ ਨਾਮ ਦੀ ਵਡਿਆਈ ਵਿਖਾ ਸਕਾਂ ਤੇ ਇਸ ਨੂੰ ਨਾਮ ਪਿਆਰਾ ਲੱਗੇ ਤੇ ਇਹ ਫਿਰ ਉੱਚੇ ਜੀਵਨ ਵਾਲਾ ਹੋ ਜਾਵੇ। ਜੇ ਇਸ ਦੀ ਸੁਰਤ ਉੱਚੀ ਰਹੇ, ਮਨ ਵਿੱਚ ਨੇਕੀ ਆ ਜਾਵੇ ਤਾਂ ਫਿਰ ਹੱਥਾਂ ਨਾਲ ਭਲਾ ਕਰੇ। ਗੱਲ ਕੀ, ਫਿਰ ਤੇ ਇਸਦਾ ਜਨਮ ਬਦਲ ਜਾਵੇਗਾ ਤੇ ਦੇਵਤਾ ਬਿਰਤੀ ਵਾਲਾ ਹੋ ਜਾਵੇਗਾ। ਡਾਕਟਰ ਥੋੜਾ ਝਿਜਕ ਕੇ ਆਖਣ ਲੱਗੇ, ਬਾਬਾ ਜੀ ਹੈ ਤੇ ਠੀਕ, ਪਰ ਕੀ ਤੁਸੀਂ ਆਸ ਕਰਦੇ ਹੋ ਕਿ ਇਹ ਨਾਸਤਕ ਦੇ ਨਾਮ ਜਪੇਗਾ? ਬਾਬਾ ਕਹਿਣ ਲੱਗਾ, ਆਸ ਤੇ ਘੱਟ ਹੈ, ਸ਼ਾਇਦ ਇਹ ਨਾ ਉਮੀਦੀ ਵਾਲੀ ਗੱਲ ਹੈ, ਪਰ ਮੈਨੂੰ ਮੌਕਾ ਮਿਲਿਆ ਤੇ ਮੈਂ ਯਤਨ ਕਰਾਂਗਾ। ਵਾਹਿਗੁਰੂ ਦੇ ਘਰ ਕੀ ਪਤਾ ਕਿ ਇਸ ਨੇ ਮੇਰੇ ਜਾਂ ਤੇਰੇ ਨਾਲੋਂ ਵੱਧ ਮੇਰੇ ਮਾਲਕ ਦਾ ਪਿਆਰਾ ਬਣ ਜਾਣਾ ਹੋਵੇ। ਕੀ ਜਾਣੀਏ ਕਿ ਪਿਆਰਾ ਵਾਹਿਗੁਰੂ ਇਸ ਨੂੰ ਘੇਰ ਕੇ ਇਸੇ ਲਈ ਇੱਥੇ ਲੈ ਆਇਆ ਕਿ ਇਹ ਇੱਥੇ ਆ ਕੇ ਆਪਣੇ ਆਪੇ ਨਾਲ ਦੁਸ਼ਮਣੀ ਕਰਨੀ ਛੱਡ ਦੇਵੇ ਤੇ ਭਲੇ ਰਸਤੇ ਤੁਰ ਪਵੇ। ਡਾਕਟਰ ਹੋਰੀ ਆਖਣ ਲੱਗੇ, ਤਾਂ ਫਿਰ ਕੀ ਤੁਸੀਂ ਇਸ ਨੂੰ ਵਾਹਿਗੁਰੂ ਵੱਲ ਲਾਉਣ ਦਾ ਯਤਨ ਕਰੋਗੇ? ਬਾਬੇ ਨੇ ਆਖਿਆ, ਹਾਂ ਵਾਹਿਗੁਰੂ ਦੀ ਮਿਹਰ ਨਾਲ। ਤੇ ਡਾਕਟਰ ਨੇ ਆਖਿਆ, ਜੇ ਨਾ ਲੱਗਾ ਤਾਂ ਫਿਰ ਤੁਸੀਂ ਸਗੋਂ ਇੱਕ ਪਾਪੀ ਨੂੰ ਮੌਤ ਤੋਂ ਛੁਡਾ ਕੇ ਬੁਰਾਈ ਕਰਨ ਲਈ ਉਸਨੂੰ ਜੀਵਨ ਨਹੀਂ ਦੇ ਦਿੱਤਾ? ਬਾਬਾ ਕਹਿਣ ਲੱਗਾ, ਨਹੀਂ, ਜੀਵਨ ਦੇਣ ਵਾਲਾ ਜਾਂ ਮੌਤ ਦੇਣ ਵਾਲਾ ਇੱਕ ਵਾਹਿਗੁਰੂ ਹੈ। ਮੈਨੂੰ ਤੇ ਇੱਕ ਬੰਦਾ ਦੁੱਖ ਵਿੱਚ ਦਿਸਿਆ। ਮੈਂ ਉਸ ਦਾ ਦੁੱਖ ਦੂਰ ਕਰਨ ਦਾ ਯਤਨ ਕੀਤਾ, ਭਾਵੇਂ ਕੋਈ ਵੀ ਸੀ। ਵਾਹਿਗੁਰੂ ਵੀ ਤੇ ਖੂਨੀਆਂ, ਡਾਕੂਆਂ, ਚੋਰਾਂ ਸਾਰਿਆਂ ਨੂੰ ਰੋਟੀ ਦਿੰਦਾ, ਕਿਸੇ ਦੀ ਰੋਟੀ ਬੰਦ ਨਹੀਂ ਕਰਦਾ। ਮੈਨੂੰ ਮੇਰੇ ਪਿਆਰੇ ਵਾਹਿਗੁਰੂ ਨੇ ਹਮਦਰਦ ਮਨੁੱਖ ਬਣਾਇਆ ਤੇ ਮੈਂ ਹਮਦਰਦੀ ਕਰਨੀ, ਨਿਆਂ ਕਰਨਾ ਉਸ ਦੇ ਹੱਥ ਹੈ। ਫਿਰ ਡਾਕਦਾਰਾ, ਬਈ ਬਦੀ ਤੇ ਆਪਣੇ ਆਪ ਵਿੱਚ ਹੀ ਇੱਕ ਸਜ਼ਾ ਹੈ। ਬੁਰਾਈ ਕਰਨ ਵਾਲੇ ਦਾ ਆਪਣਾ ਮਨ ਹੀ ਉਹਨੂੰ ਵੱਢ ਵੱਢ ਖਾਂਦਾ ਤੇ ਬੁਰਾਈ ਕਰਨ ਵਾਲਾ ਕਦੇ ਅੰਦਰੋਂ ਠੰਡਾ ਨਹੀਂ ਹੁੰਦਾ। ਬੁਰਾਈ ਉਲਟ ਕੇ ਫਿਰ ਖਾ ਕੇ ਬੁਰਾਈ ਕਰਨ ਵਾਲੇ ਦੇ ਸਿਰ ਤੇ ਹੀ ਪੈਂਦੀ ਨੇ। ਜਦੋਂ ਬੁਰੇ ਆਦਮੀ ਨੂੰ ਦੁੱਖ ਪੈਂਦਾ ਫਿਰ ਉਹ ਆਪਣੀ ਬੁਰਾਈ ਦੇ ਜਾਲ ਵਿੱਚ ਫਸਿਆ ਸੜਦਾ ਤੇ ਉਹਾ ਸਮਾਂ ਉਸ ਦੇ ਸੁਧਾਰ ਦਾ ਹੁੰਦਾ ਹੈ। ਉਹਾ ਵੇਲਾ ਹੁੰਦਾ ਜਦੋਂ ਉਹਨਾਂ ਦਾ ਅਮੋੜ ਮਨ ਗੁਰੂ ਦੀ ਸਿੱਖਿਆ ਸੁਣ ਸਕਦਾ ਹੈ। ਹਾਂ, ਉਸ ਵੇਲੇ ਨੂੰ ਵਰਤ ਲੈਣਾ ਚਾਹੀਦਾ। ਇਸ ਕਰਕੇ ਮੇਰੇ ਪਿਆਰੇ ਡਾਕਟਰ ਜੀ, ਮੇਰਾ ਮਨ ਹੁਣ ਚਾਹੁੰਦਾ ਕਿ ਆਪਣੇ ਘਰ ਆਏ ਇਸ ਦੁਖੀ ਅਤੇ ਵੈਰ ਦੇ ਸੁਭਾਅ ਵਾਲੇ ਮਨੁੱਖ ਨੂੰ ਪਿਆਰ ਨਾਲ ਜਿੱਤਾਂ, ਇਸ ਦੇ ਵਿਤਕਰੇ ਨੂੰ ਮੁਹੱਬਤ ਨਾਲ ਫਤਿਹ ਕਰਾਂ ਅਤੇ ਇਸ ਦੇ ਨਾਸਤਕ ਪੁਣੇ ਨੂੰ ਵਾਹਿਗੁਰੂ ਦਾ ਪ੍ਰੇਮ ਵਿਖਾ ਦਿਆਂ। ਸਜ਼ਾ ਦੇਣੀ ਮੇਰਾ ਕਰਮ ਨਹੀਂ ਤੇ ਕਿਸੇ ਦੇ ਕਰਮਾਂ ਦਾ ਫੈਸਲਾ ਕਰਨਾ ਇਹ ਮੇਰਾ ਧਰਮ ਨਹੀਂ। ਮੇਰਾ ਧਰਮ ਹੈ ਸਿੱਖੀ, ਅਤੇ ਸਿੱਖੀ ਹੈ ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਮੈਂ ਇਸ ਯੋਗ ਨਹੀਂ, ਮੈਂ ਨੀਵਾਂ ਤੇ ਭੁੱਲਣ ਹਾਰਾਂ, ਮੈਂ ਆਪ ਅਪੂਰਨ ਤੇ ਅਧੂਰਾ, ਪਰ ਗੁਰੂ ਕੀ ਸੰਗਤ ਨੇ ਮੈਨੂੰ ਸਿੱਖ ਆਖਿਆ, ਗੁਰੂ ਦਾ ਸਿੱਖ ਕਿਹਾ ਤੇ ਅੰਮ੍ਰਿਤ ਛਕਾ ਕੇ ਆਖਿਆ ਤੂੰ ਗੁਰੂ ਦਾ ਸਿੱਖ ਹੈ। ਹੁਣ ਜਪਣਾ ਤੇ ਜਪਾਉਣਾ ਗੁਰਸਿੱਖੀ ਦਾ ਫਰਜ਼ ਹੈ, ਦੱਸੋ ਮੈਂ ਕੀ ਕਰਾਂ। ਡਾਕਟਰ ਹੋਰੀ ਕਹਿਣ ਲੱਗੇ, ਬਲਿਹਾਰ ਬਾਬਾ ਜੀ, ਇਹ ਕੰਮ ਸੌਖਾ ਨਹੀਂ, ਬੜਾ ਔਖਾ ਹੈ। ਬਾਬਾ ਜੀ ਕਹਿਣ ਲੱਗੇ, ਹਾਂ ਸੱਚਮੁੱਚ ਬੜਾ ਔਖਾ। ਜਦੋਂ ਦੇ ਆਏ ਨੇ ਇਹਨਾਂ ਸਾਰਿਆਂ ਦਾ ਸਾਡੇ ਘਰ ਉੱਤੇ ਬੜਾ ਪ੍ਰਭਾਵ ਪੈਂਦਾ। ਜਦੋਂ ਇਹ ਜ਼ਖਮੀ ਬੜਬੜਾਉਂਦੇ ਨੇ ਤਾਂ ਬੜੇ ਨੀਵੇਂ ਵਾਕ ਬੋਲਦੇ ਨੇ, ਪਰ ਹੁਣ ਆ ਜੋ ਮਿਲੇ। ਉਹ ਮਿੱਤਰਾ, ਡਾਕਦਾਰਾ, ਤਗੜਾ ਹੋ, ਵਾਹਿਗੁਰੂ ਨੇ ਮੇਲ ਕਰਾਇਆ, ਅਸੀਂ ਵਾਹਿਗੁਰੂ ਦੇ ਸਿੱਖ ਹਾਂ ਤੇ ਜਗਤ ਵਿੱਚ ਵਾਹਿਗੁਰੂ ਦਾ ਰਾਜ ਸਥਾਪਿਤ ਕਰਨਾ ਹੈ। ਅਸੀਂ ਢਿੱਲੇ ਨਾ ਹੋਈਏ, ਹਿੰਮਤ ਕਰ। ਜੇ ਇਹ ਗੁੱਸੇ ਗਿਲੇ ਛੱਡ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਣ ਤਾਂ ਦੋ ਬੰਦੇ ਰੱਬ ਦੀ ਸ਼ਰਨ ਵਿੱਚ ਆ ਕੇ ਹੋਰ ਸੁਖੀ ਹੋ ਜਾਣਗੇ, ਸੁੱਖ ਪਾਉਣਗੇ ਤੇ ਸੁੱਖ ਦੇਣਗੇ। ਡਾਕਟਰ ਹੋਰੀ ਆਖਣ ਲੱਗੇ, ਪਰ ਮੈਂ ਕੀ ਕਰਾਂ, ਮੇਰਾ ਗੁੱਸਾ ਤੇ ਮੁੜ ਮੁੜ ਉਛਲਦਾ। ਮੈਨੂੰ ਆਪਣੇ ਆਪ ਤੇ ਗੁੱਸਾ ਕਿ ਮੈਂ ਤੁਹਾਡੀ ਤੇ ਪਿਆਰੇ ਵਾਹਿਗੁਰੂ ਦੀ ਬੇਅਦ ਵੀ ਸੁਣੀ ਤੇ ਮੈਂ ਅੱਗੋਂ ਬੋਲਿਆ ਤੱਕ ਨਾ। ਬਾਬਾ ਕਹਿਣ ਲੱਗਾ, ਵੇਖੋ ਤੁਸੀਂ ਬੜਾ ਚੰਗਾ ਕੀਤਾ ਜੋ ਉਸ ਵੇਲੇ ਤੁਸੀਂ ਧੀਰਜ ਰੱਖਿਆ। ਧੀਰਜ ਰੱਖਣਾ ਰੱਬੀ ਗੁਣ ਹੈ। ਹੁਣ ਅਸੀਂ ਯਤਨ ਕਰਾਂਗੇ ਕਿ ਇਹਨਾਂ ਦੇ ਦਿਲ ਵਿੱਚ ਵਾਹਿਗੁਰੂ ਦੇ ਪਿਆਰ ਦਾ ਵਾਸ ਹੋਵੇ ਤੇ ਮਾਇਆ ਦੀ ਸਾਰੀ ਬੁਰਾਈ ਕੱਟੀ ਜਾਵੇ। ਇਹ ਲੋਕਾਂ ਨੂੰ ਮੋਟਰ ਕਾਰਾਂ ਦੇ ਹੇਠਾਂ ਦੱਬਣ ਦੀ ਥਾਂ ਸਗੋਂ ਕੁੱਛੜ ਚੁੱਕ ਕੇ ਪਿਆਰ ਕਰਨਾ ਸਿੱਖ ਜਾਣ। ਡਾਕਟਰ ਕਹਿਣ ਲੱਗਾ, ਅੱਛਾ ਸਤ ਵਚਨ ਬਾਬਾ ਜੀ, ਜਿਵੇਂ ਆਖੋਗੇ ਉਵੇਂ ਹੀ ਕਰਾਂਗਾ, ਪਰ ਮੈਨੂੰ ਤੇ ਹਰ ਵੇਲੇ ਤੁਹਾਡਾ ਫਿਕਰ ਰਹਿੰਦਾ ਕਿ ਦੁਨੀਆਂ ਵਿੱਚ ਬਹੁਤੇ ਭੈੜੇ ਲੋਕਾਂ ਵਿੱਚ ਫਸ ਕੇ ਕਿਤੇ ਤੁਹਾਡਾ ਬੁਰਾ ਨਾ ਹੋਵੇ। ਬਾਬਾ ਆਖਣ ਲੱਗਾ, ਡਾਕਟਰ ਕਿਉਂ ਘਬਰਾਉਣਾ, ਮੇਰਾ ਰਾਖਾ ਮੇਰਾ ਵਾਹਿਗੁਰੂ ਹੈ ਜਿਹੜਾ ਸਾਰਿਆਂ ਦੀ ਰੱਖਿਆ ਕਰਦਾ, ਮੇਰੀ ਵੀ ਰੱਖਿਆ ਕਰੇਗਾ ਤੇ ਮੈਨੂੰ ਉਸ ਤੇ ਮਾਣ ਹੈ।